ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਨਾਮ ਧਿਆਈਐ, ਮਨਮੁਖ ਬੂਝ ਨ ਪਾਏ। ਗੁਰਮੁਖ ਸਦਾ ਮੁਖ ਉਜਲੇ, ਹਰ ਵਸਿਆ ਮਨ ਆਏ। ਗੁਰਮੁਖ ਨਾਮ ਧਿਆਈਐ, ਮਨਮੁਖ ਬੂਝ ਨਾ ਪਾਏ। ਗੁਰਮੁਖ ਸਦਾ ਮੁਖ ਉਜਲੇ, ਹਰ ਵਸਿਆ ਮਨ ਆਏ। ਸਹਿਜੇ ਹੀ ਸੁਖ ਪਾਈਐ, ਸਹਿਜੇ ਰਹੈ ਸਮਾਏ। ਪਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਏ ਕੋਏ ਰਹਾਉ। ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਨਾਮ ਧਿਆਈਐ, ਮਨਮੁਖ ਬੂਝ ਨਾ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਨਾਨਕ ਗੁਰੂ ਗੋਬਿੰਦ ਸਿੰਘ, ਪੂਰਨ ਗੁਰ ਅਵਤਾਰ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਤੀਜੇ ਪਾਤਸ਼ਾਹ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹੈ ਜੋ ਗਾਵੈ, ਭੱਲੇ ਅਮਰਦਾਸ ਕੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਗੁਰ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਸ਼ਬਦ ਦੁਆਰਾ ਸੰਬੋਧਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਏ ਕੋਈ ਰਹਾਉ। ਇਹਨਾਂ ਸਿਧਾਂਤਕ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਗਿਆਸੂ ਨੂੰ ਭਾਈ ਸ਼ਬਦ ਦੁਆਰਾ ਸੰਬੋਧਨ ਕਰ ਰਹੇ ਹਨ। ਭਾਈ ਰੇ, ਹੇ ਭਾਈ, ਜੇ ਤੂੰ ਚਾਹੁੰਦਾ ਮੈਨੂੰ ਗੁਰੂ ਘਰ ਵੱਲੋਂ ਕੋਈ ਮਾਨ ਸਨਮਾਨ ਹਾਸਲ ਹੋਵੇ, ਦਾਸਨ ਦਾਸਾ ਹੋਏ, ਫਿਰ ਦਾਸਾਂ ਦਾ ਦਾਸ ਬਣ ਜਾ। ਜੇ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸੋਂ ਕੁਝ ਲੈਣਾ ਚਾਹੁੰਦੇ ਹਾਂ ਤਾਂ ਫਿਰ ਦਾਸਾਂ ਦੇ ਦਾਸ ਬਣ ਕੇ ਹੀ ਲਿਆ ਜਾ ਸਕਦਾ ਹੈ। ਸਤਿਗੁਰੂ ਦੇ ਬਚਨ ਹਨ, ਸੱਚਾ ਸ਼ੁਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ, ਸੱਚਾ ਸ਼ਾਰ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਦਾਸਾਂ ਦੇ ਦਾਸ ਬਣ ਕੇ ਹੀ ਸਤਿਗੁਰੂ ਤੋਂ ਮਾਨ ਅਤੇ ਸਨਮਾਨ ਹਾਸਲ ਕੀਤਾ ਜਾ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਐ ਭਾਈ ਤੂੰ ਦਾਸਾਂ ਦਾ ਦਾਸ ਬਣ, ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਏ। ਗੁਰੂ ਦੀ ਸੇਵਾ ਹੀ ਗੁਰ ਭਗਤ ਹੈ, ਗੁਰ ਦਾ ਅਰਥ ਸਭ ਤੋਂ ਵੱਡੀ ਭਗਤੀ ਹੈ। ਗੁਰੂ ਦੀ ਸੇਵਾ ਸਭ ਤੋਂ ਵੱਡੀ ਭਗਤੀ ਹੈ, ਕਿਉਂ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਪਿੱਛੇ ਫਰਮਾਇਆ ਸੀ, ਵਿੱਚ ਦੁਨੀਆ ਸੇਵ ਕਮਾਈਐ ਤੋ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਡਾਈਐ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਗੁਰ ਕੀ ਸੇਵਾ ਗੁਰ ਭਗਤ ਹੈ, ਗੁਰੂ ਦੀ ਸੇਵਾ ਗੁਰ ਭਗਤ ਸਭ ਤੋਂ ਵੱਡੀ ਭਗਤੀ ਹੈ। ਵਿਰਲਾ ਪਾਏ ਕੋਈ, ਪਰ ਹਜ਼ੂਰ ਕਹਿੰਦੇ ਕੋਈ ਵਿਰਲਾ ਹੀ ਗੁਰਸਿੱਖ ਮਾਈ ਭਾਈ ਗੁਰੂ ਦੀ ਸੇਵਾ ਨੂੰ ਪ੍ਰਾਪਤ ਕਰਦਾ ਹੈ, ਕਿਉਂ? ਸਤਿਗੁਰੂ ਦੇ ਬਚਨ ਹਨ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗੁਆਏ। ਸਤਿਗੁਰੂ ਦੀ ਸੇਵਾ ਕਰਨੀ ਬਹੁਤ ਕਠਿਨ ਵੀ ਹੈ। ਜਿਸਨੇ ਸੇਵਾ ਕਰਨੀ ਹੋਵੇ ਉਹਦੇ ਲਈ ਸਤਿਗੁਰੂ ਦਾ ਇਹ ਹੁਕਮ ਹੈ, ਹਸਤੀ ਸਿਰ ਜਿਉਂ ਅੰਕਸ ਹੈ ਆਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ। ਜਿਵੇਂ ਹਾਥੀ ਦੇ ਸਿਰ ਉੱਤੇ ਮਹਾਵਤ ਦਾ ਕੁੰਡਾ ਹੁੰਦਾ, ਇਸੇ ਤਰ੍ਹਾਂ ਗੁਰੂ ਦੇ ਪੈਦੇ ਵਿੱਚ ਰਹਿ ਕੇ ਸੇਵਾ ਕਰਨੀ ਹੈ, ਅਤੇ ਨਾਲ ਹੀ ਆਹਰਣ ਵਾਂਗੂ ਆਪਣੀ ਮਤ ਨੂੰ ਵੀ ਅਡੋਲ ਰੱਖਣਾ ਪੈਂਦਾ। ਇਸੇ ਲਈ ਤਾਂ ਹਜ਼ੂਰ ਕਹਿੰਦੇ ਨੇ ਗੁਰ ਕੀ ਸੇਵਾ ਗੁਰ ਭਗਤ ਹੈ, ਗੁਰੂ ਦੀ ਸੇਵਾ ਹੀ ਗੁਰ ਸਭ ਤੋਂ ਵੱਡੀ ਭਗਤੀ ਹੈ। ਪਰ ਇਸ ਨੂੰ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਹੈ। ਗੁਰੂ ਦੀ ਸੇਵਾ ਕਰਨੀ ਕੋਈ ਸੌਖੀ ਵੀ ਨਹੀਂ ਹੈ। ਜਿਨ੍ਹਾਂ 'ਤੇ ਗੁਰੂ ਦੀ ਰਹਿਮਤ ਹੁੰਦੀ ਹੈ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਠੀਕ ਹੈ, ਆਪੋ ਆਪਣੇ ਢੰਗ ਦੇ ਨਾਲ ਅਸੀਂ ਸਾਰੇ ਹੀ ਸੇਵਾ ਕਰਦੇ ਹਾਂ, ਪਰ ਜਿਸ ਢੰਗ ਦੇ ਨਾਲ ਸਤਿਗੁਰੂ ਨੇ ਸੇਵਾ ਕਰਨ ਦੇ ਲਈ ਹੁਕਮ ਕੀਤਾ ਹੈ, ਔਰ ਉਸ ਤਰ੍ਹਾਂ ਸੇਵਾ ਉਹੀ ਕਰ ਸਕਦਾ ਹੈ ਜਿਸ ਉੱਤੇ ਸਤਿਗੁਰੂ ਦੀ ਮਿਹਰ ਹੋਵੇ। ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ, ਆਪਣੀ ਮਰਜ਼ੀ ਨਾਲ ਅਸੀਂ ਸੇਵਾ ਤਾਂ ਸਾਰੇ ਕਰ ਸਕਦੇ ਹਾਂ, ਪਰ ਗੁਰੂ ਦੀ ਆਗਿਆ ਦੇ ਨਾਲ ਸੇਵਾ ਕਰਨੀ, ਜੋ ਗੁਰ ਕਹੈ ਸੋਈ ਪਲ ਮੰਨੋ, ਬੜੀ ਔਖੀ ਹੈ। ਦੇਖ ਲਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕਿੰਨੇ ਮਹਾਨ ਸਿੱਖ ਸਨ, ਪਰ ਜਿਸਨੇ ਪੂਰਨ ਆਗਿਆ ਮੰਨੀ, ਇੱਕ ਪਾਈ ਲੈਣਾ ਹੀ ਸੀ। ਜੇ ਸਤਿਗੁਰੂ ਨੇ ਦਿਨ ਨੂੰ ਰਾਤ ਕਹਿ ਦਿੱਤਾ ਤਾਂ ਉਸਨੇ ਕਹਿ ਦਿੱਤਾ ਮਹਾਰਾਜ ਰਾਤ ਹੀ ਹੈ, ਜੇ ਰਾਤ ਨੂੰ ਦਿਨ ਕਹਿ ਦਿੱਤਾ ਤਾਂ ਉਸਨੇ ਉਸੇ ਤਰ੍ਹਾਂ ਹੀ ਪ੍ਰਵਾਨ ਕੀਤਾ, ਜੇ ਕਹਿ ਦਿੱਤਾ ਮੁਰਦਾ ਖਾ, ਮੁਰਦਾ ਖਾਣ ਲਈ ਤਿਆਰ ਹੋ ਗਏ। ਇਹ ਸੇਵਾ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਗੁਰੂ ਦੀ ਸੇਵਾ ਹੀ ਗੁਰ ਵੱਡੀ ਭਗਤੀ ਹੈ, ਵਿਰਲਾ ਪਾਏ ਕੋਈ। ਕੁਛ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ, ਗੁਰ ਕੀ ਸੇਵਾ ਗੁਰ ਭਗਤ ਹੈ, ਗੁਰੂ ਦੀ ਸੇਵਾ ਹੀ ਗੁਰੂ ਦੀ ਭਗਤੀ ਹੈ, ਗੁਰੂ ਦੀ ਸੇਵਾ ਹੀ ਗੁਰੂ ਦੀ ਭਗਤੀ ਹੈ। ਪਰ ਗੁਰ ਦਾ ਅਰਥ ਵੱਡੀ ਇਹ ਵਧੇਰੇ ਟੁੱਕਦਾ ਹੈ। ਗੁਰੂ ਦੀ ਸੇਵਾ ਹੀ ਸਭ ਤੋਂ ਵੱਡੀ ਭਗਤੀ ਹੈ। ਆਗਿਆ ਸਾਹਮਣੇ ਸਾਹਿਬ ਸੇਵਾ, ਗੁਰੂ ਦੀ ਆਗਿਆ ਮੰਨ ਲੈਣੀ, ਇਹਦੇ ਵਰਗੀ ਹੋਰ ਕੋਈ ਸੇਵਾ ਨਹੀਂ। ਅਤੇ ਅਸੀਂ ਕਿੰਨੀ ਕੁ ਗੁਰੂ ਦੀ ਆਗਿਆ ਮੰਨਦੇ ਹਾਂ, ਇੱਥੋਂ ਹੀ ਪਤਾ ਲੱਗ ਜਾਵੇਗਾ ਕਿ ਅਸੀਂ ਕਿੰਨੀ ਕੁ ਗੁਰੂ ਦੀ ਸੇਵਾ ਕਰਦੇ ਹਾਂ। ਸਤਿਗੁਰੂ ਦਾ ਹੁਕਮ ਹੈ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ। ਜਿਹੜੇ ਭਾਈ ਗੁਰੂ ਦੀ ਆਗਿਆ ਮੰਨਦੇ ਨੇ, ਉਹਨਾਂ 'ਤੇ ਸਤਿਗੁਰੂ ਦੀਆਂ ਖੁਸ਼ੀਆਂ ਵੀ ਹੁੰਦੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਜ਼ਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਰੰਭ ਤੋਂ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਗੁਰ ਉਪਦੇਸ਼ ਨੂੰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਰਾਗ ਮਹੱਲਾ ਤੀਜਾ, ਗੁਰਮੁਖ ਨਾਮ ਧਿਆਈਐ, ਮਨਮੁਖ ਬੂਝ ਨ ਪਾਏ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਗੁਰਮੁਖ ਨਾਮ ਧਿਆਈਐ, ਗੁਰੂ ਦੀ ਕਿਰਪਾ ਦੁਆਰਾ ਹੀ ਨਾਮ ਨੂੰ ਧਿਆਈਦਾ ਹੈ। ਮਨਮੁਖ ਬੂਝ ਨਾ ਪਾਏ, ਪਰ ਮਨਮੁਖ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਪ੍ਰਾਪਤ ਹੁੰਦੀ, ਔਰ ਉਹ ਆਪਣੇ ਆਪ ਹੀ ਯਤਨ ਕਰਦਾ ਹੈ ਕਿ ਮੈਂ ਨਾਮ ਜਪ ਕੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਵਾਂ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖ ਨਾਮ ਤੇ ਆਈਐ, ਮਨਮੁਖ ਬੂਝ ਨਾ ਪਾਏ। ਗੁਰੂ ਦੀ ਕਿਰਪਾ ਦੇ ਨਾਲ ਹੀ ਨਾਮ ਨੂੰ ਧਿਆਈਦਾ ਹੈ, ਪਰ ਮਨਮੁਖ ਨੂੰ ਇਸ ਗੱਲ ਦੀ ਸਮਝ ਨਹੀਂ ਪ੍ਰਾਪਤ ਹੋ ਸਕਦੀ।
ਗੁਰਮੁਖ ਸਦਾ ਮੁਖ ਉਜਲੇ, ਹਰ ਵਸਿਆ ਮਨ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਸਦਾ ਮੁਖ ਉਜਲੇ। ਜਿਹੜੇ ਗੁਰਮੁਖ ਗੁਰੂ ਦੁਆਰਾ ਨਾਮ ਨੂੰ ਧਿਆਉਂਦੇ ਹਨ, ਉਹਨਾਂ ਗੁਰਮੁਖਾਂ ਦੇ ਹਮੇਸ਼ਾ ਲਈ ਮੁੱਖ ਉਜਲੇ ਹੁੰਦੇ ਹਨ। ਕਿਉਂ? ਹਰ ਵਸਿਆ ਮਨ ਆਏ, ਉਹ ਗੁਰੂ ਦੁਆਰਾ ਭਗਤੀ ਕਰਦੇ ਨੇ, ਗੁਰੂ ਦੁਆਰਾ ਸਿਮਰਨ ਕਰਦੇ ਨੇ, ਅਤੇ ਫਿਰ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਉਹਨਾਂ ਦੇ ਮਨ ਦੇ ਵਿੱਚ ਵਸ ਗਿਆ ਹੈ।
ਸਹਿਜੇ ਹੀ ਸੁਖ ਪਾਈ ਹੈ, ਸਹਿਜੇ ਰਹੇ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਸਹਿਜ ਦੇ ਵਿੱਚ ਟਿਕਦੇ ਨੇ। ਚੌਥੇ ਪਦ ਮੈਂ ਸਹਿਜ ਹੈ, ਰਾਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਸਹਿਜੇ ਦਾ ਅਰਥ ਹੋ ਗਿਆ ਆਤਮਕ ਅਡੋਲ ਅਵਸਥਾ, ਸਹਿਜੇ ਹੀ ਸੁਖ ਪਾਈਐ। ਗੁਰਮੁਖ ਸਹਿਜ ਦੇ ਵਿੱਚ ਹੀ ਸਾਰਾ ਕੁਛ ਕਰਦੇ ਨੇ, ਅਤੇ ਸਹਿਜੇ ਹੀ ਉਹ ਆਤਮਕ ਸੁੱਖ ਨੂੰ ਪ੍ਰਾਪਤ ਕਰਦੇ ਹਨ, ਅਤੇ ਸਹਿਜੇ ਰਹਿ ਸਮਾਏ, ਅਤੇ ਫਿਰ ਸਹਿਜੇ ਸਹਿਜੇ ਸਿਮਰਨ ਅਭਿਆਸ ਕਰਦਿਆਂ ਹੋਇਆਂ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੇ ਹਨ।
ਭਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਏ ਕੋਏ। ਰਹਾਓ ਸਦਾ ਸੁਹਾਗ ਸੁਹਾਗਣੀ, ਜੇ ਚੱਲ ਹੈ ਸਤਿਗੁਰ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਓ ਦੀਆਂ ਪੰਕਤੀਆਂ ਅੰਦਰ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਹੇ ਭਾਈ ਤੁਸੀਂ ਦਾਸਾਂ ਦੇ ਦਾਸ ਬਣੋ, ਗੁਰੂ ਦੀ ਸੇਵਾ ਹੀ ਸਭ ਤੋਂ ਵੱਡੀ ਭਗਤੀ ਹੈ, ਇਸ ਨੂੰ ਕੋਈ ਵਿਰਲਾ ਹੀ ਪ੍ਰਾਪਤ ਕਰ ਸਕਦਾ ਹੈ। ਹਾਂ, ਜੇ ਤੁਸੀਂ ਕੁਛ ਲੈਣਾ ਚਾਹੁੰਦੇ ਹੋ ਤੇ ਫਿਰ ਦਾਸਾਂ ਦੇ ਦਾਸ ਬਣ ਜਾਵੋ। ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਸਦਾ ਸੁਹਾਗ ਸੁਹਾਗਣੀ, ਜੇ ਚੱਲਾਂ ਹੈ ਸਤਿਗੁਰ ਪਾਏ। ਉਹਨਾਂ ਗੁਰਮੁਖ ਸੁਹਾਗਵੰਤੀਆਂ ਰੂਹਾਂ ਨੂੰ ਹਮੇਸ਼ਾ ਲਈ ਪਤੀ ਪਰਮੇਸ਼ਰ ਦਾ ਸੁਹਾਗ ਪ੍ਰਾਪਤ ਹੋ ਜਾਂਦਾ ਹੈ, ਜੇ ਚੱਲਾਂ ਹੈ ਸਤਿਗੁਰ ਪਾਏ, ਜਿਹੜੀਆਂ ਸਤਿਗੁਰੂ ਦੇ ਪਾਏ ਅਨੁਸਾਰ ਹੋ ਕੇ ਚੱਲਦੀਆਂ ਹਨ।
ਸਦਾ ਪਿਰ ਨੇ ਚੱਲ ਪਾਈ ਹੈ, ਨਾ ਉਹ ਮਰੈ ਨਾ ਜਾਏ।
ਸਤਿਗੁਰੂ ਦੀ ਕਿਰਪਾ ਦਾ ਸਦਕਾ ਸਦਾ ਪਰ ਨਿਹ ਚਲ ਪਾਈਏ, ਜਿਹੜਾ ਹਮੇਸ਼ਾ ਰਹਿਣ ਵਾਲਾ ਸੱਚਾ ਪਤੀ ਅਚਲ ਪਤੀ ਪਰਮੇਸ਼ੁਰ ਪ੍ਰਾਪਤ ਕਰ ਲਈਦਾ ਹੈ। ਨਾ ਉਹ ਮਰੈ ਨਾ ਜਾਏ, ਨਾ ਉਹ ਕਦੀ ਮਰਦਾ ਹੈ, ਨਾ ਹੀ ਕਦੀ ਛੱਡ ਕੇ ਜਾਂਦਾ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਿੱਛੇ ਆਖਿਆ ਸੀ, ਦਿਨ ਰਵ ਚੱਲੈ ਨਿਸਸ ਚੱਲੈ ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਪਿੱਛੇ ਮੁਕਾਮ ਆਖਿਆ ਸੀ, ਹੁਣ ਇੱਥੇ ਨੇਚਲ ਕਹਿੰਦੇ ਨੇ, ਸਦਾ ਪਰ ਨੇਚਲ ਪਾਈਏ। ਉਹ ਅਚਲ ਰਹਿਣ ਵਾਲਾ ਪਤੀ ਪਰਮੇਸ਼ੁਰ ਹਮੇਸ਼ਾ ਲਈ ਪ੍ਰਾਪਤ ਹੁੰਦਾ ਹੈ, ਨਾ ਉਹ ਮਰੈ ਨਾ ਜਾਏ, ਨਾ ਹੀ ਉਹ ਕਦੀ ਮਰਦਾ ਹੈ, ਨਾ ਹੀ ਕਦੀ ਛੱਡ ਕੇ ਜਾਂਦਾ ਹੈ।
ਸ਼ਬਦ ਮਿਲੀ ਨਾ ਵਿਛੜੈ ਫਿਰ ਕੈ ਅੰਕ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਗੁਰਮੁਖ ਦੀ ਸੁਰਤ ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਦੇ ਨਾਲ ਮਿਲ ਗਈ, ਨਾ ਵਿਛੜਾ, ਉਹ ਫਿਰ ਕਦੇ ਵਿਛੜ ਨਹੀਂ ਸਕਦਾ। ਫਿਰ ਕਹਿ ਅੰਕ ਸਮਾਏ, ਉਹ ਪਤੀ ਪਰਮੇਸ਼ਰ ਦੇ ਅੰਕ ਸਰੂਪ ਦੇ ਵਿੱਚ ਜਾ ਕੇ ਲੀਨ ਹੋ ਜਾਂਦਾ ਹੈ।
ਹਰ ਨਿਰਮਲ ਅਤੇ ਉਜਲਾ ਬਿਨ ਗੁਰ ਪਾਇਆ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਪਰਮੇਸ਼ਰ ਨਿਰਮਲ ਮੈਲ ਤੋਂ ਰਹਿਤ ਅਤਿ ਉਜਲ ਹੈ, ਬਿਨ ਗੁਰ ਪਾਇਆ ਨਾ ਜਾਏ। ਪਰ ਯਾਦ ਰੱਖੋ, ਬਿਨਾਂ ਗੁਰੂ ਦੀ ਕਿਰਪਾ ਤੋਂ ਉਹ ਕਦੇ ਵੀ ਨਹੀਂ ਪ੍ਰਾਪਤ ਹੋ ਸਕਦਾ, ਕਿਉਂਕਿ ਗੁਰਮਤ ਦਾ ਸਿਧਾਂਤ ਹੀ ਗੁਰਪ੍ਰਸਾਦ 'ਤੇ ਟਿਕਿਆ ਹੋਇਆ। ਗੁਰੂ ਦੀ ਕਿਰਪਾ ਤੋਂ ਬਿਨਾਂ ਵਾਹਿਗੁਰੂ ਨਹੀਂ ਮਿਲ ਸਕਦਾ। ਇਸੇ ਲਈ ਪਹਿਲਾਂ ਗੁਰੂ ਦੀ ਸ਼ਰਨ ਜਾਓ, ਗੁਰੂ ਦੀ ਭਗਤੀ ਕਰੋ, ਗੁਰੂ ਦੀ ਆਗਿਆ ਮੰਨੋ, ਗੁਰੂ ਦੀ ਸਿੱਖੀ ਧਾਰਨ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਕਿਉਂਕਿ ਵਾਹਿਗੁਰੂ ਬਹੁਤ ਨਿਰਮਲ ਅਤੇ ਅਤਿ ਉੱਜਲ ਹੈ, ਬਿਨਾਂ ਗੁਰੂ ਦੀ ਕਿਰਪਾ ਤੋਂ ਨਹੀਂ ਪ੍ਰਾਪਤ ਕੀਤਾ ਜਾ ਸਕਦਾ।
ਪਾਠ ਪੜੈ ਨਾ ਬੂਝੈ ਪੇਖੀ ਪਰਮ ਭੁਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭੇਖੀ ਲੋਕ ਪਾਠ ਤਾਂ ਪੜ੍ਹਦੇ ਨੇ, ਕੋਈ ਧਰਮ ਗ੍ਰੰਥਾਂ ਦਾ ਪਾਠ ਪੜ੍ਹ ਲਿਆ, ਕਈ ਸਾਡੇ ਵਿੱਚ ਵੀ ਬਾਣੀ ਪੜ੍ਹ ਲੈਂਦੇ ਨੇ, ਪਰ ਹਜ਼ੂਰ ਕਹਿੰਦੇ ਜਿਹੜੇ ਭੇਖੀ ਲੋਕ ਨੇ, ਪਖੰਡੀ ਲੋਕ ਨੇ, ਉਹ ਪਾਠ ਤਾਂ ਪੜ੍ਹ ਲੈਂਦੇ ਨੇ, ਪਾਠ ਪੜ੍ਹੈ ਨਾ ਬੂਝੈ, ਪਰ ਅਸਲੀ ਗੁਰਬਾਣੀ ਦੇ ਗੁਰਮਤ ਦੇ ਸਿਧਾਂਤ ਨੂੰ ਉਹ ਸਮਝ ਨਹੀਂ ਸਕਦੇ। ਭੇਖੀ ਪਰਮ ਭਲਾਏ ਜਿਹੜੇ ਭੇਖੀ ਨੇ, ਭੇਖੀ ਕਿਸ ਨੂੰ ਆਖਿਆ? ਰਹਿਤਨਾਮੇ ਦੇ ਵਿੱਚ ਬਚਨ ਆਉਂਦੇ ਨੇ, ਕੇਸ ਤਰੇ ਪਾਹੁਲ ਬਿਨਾਂ ਮੂਰਖ ਭੇਖੀ ਸਿੱਖ, ਵੀ ਜਿਹੜਾ ਕੇਸ 'ਤੇ ਰੱਖ ਲੈਂਦਾ, ਕੇਸ ਵੀ ਸਿੱਖੀ ਦੀ ਮੋਹਰ ਹੈ, ਪਰ ਹਜ਼ੂਰ ਕਹਿੰਦੇ ਜੇ ਅੰਮ੍ਰਿਤ ਨਹੀਂ ਛਕਦਾ, ਇਕੱਲੇ ਕੇਸ ਹੀ ਰੱਖੇ ਨੇ, ਉਹ ਵੀ ਭੇਖੀ ਸਿੱਖ ਹੀ ਹੈ। ਅਤੇ ਜਦੋਂ ਅਸੀਂ ਪੂਰਨ ਅੰਮ੍ਰਿਤ ਛਕ ਕੇ ਬਾਣੀ ਅਤੇ ਬਾਣੀ ਦੀ ਰਹਿਤ ਰੱਖਦੇ ਹਾਂ, ਫਿਰ ਪੂਰਨ ਸਿੱਖ ਬਣ ਸਕਦੇ ਹਾਂ। ਹਜ਼ੂਰ ਕਹਿੰਦੇ ਨੇ, ਪਾਠ ਪੜ੍ਹੈ ਨਾ ਬੂਝੀ ਭੇਖੀ ਪਰਮ ਭਲਾਏ। ਜਿਹੜਾ ਭੇਖੀ ਬੰਦਾ ਹੈ, ਉਹ ਪਾਠ 'ਤੇ ਪੜ੍ਹਦਾ, ਪਰ ਅਸਲੀ ਪਰਮਾਰਥੀ ਸਿਧਾਂਤ ਨੂੰ ਨਹੀਂ ਉਹ ਸਮਝਦਾ। ਇਸੇ ਲਈ ਪਰਮ ਭੁਲਾਏ, ਉਹ ਪਰਮ ਦੇ ਵਿੱਚ ਹੀ ਭੁੱਲਿਆ ਰਹਿੰਦਾ ਹੈ।
ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮਤੀਆਂ ਨੇ, ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਧਾਰਨ ਕੀਤਾ ਹੈ, ਉਹਨਾਂ ਗੁਰਮਤੀਆਂ ਨੇ ਹਮੇਸ਼ਾ ਲਈ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਕਿਵੇਂ? ਰਸਨਾ ਹਰ ਰਸ ਰਸਾਏ, ਆਪਣੀ ਰਸਨਾ ਨੂੰ ਵਾਹਿਗੁਰੂ ਦੇ ਨਾਮ ਦੇ ਰਸ ਵਿੱਚ ਰਸਾ ਕੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਰਸਨਾ ਨੂੰ ਕਿੰਨਾ ਸੁੰਦਰ ਉਪਦੇਸ਼ ਦਿੱਤਾ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੇ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਰਸਨਾ ਨੂੰ ਨਾਮ ਦੇ ਰਸ ਵਿੱਚ ਰਸਾ ਕੇ ਉਹਨਾਂ ਗੁਰਮਤੀਆਂ ਨੇ ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ ਹੈ।
ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਨੇ ਮਾਇਆ ਦੇ ਮੋਹ ਨੂੰ ਵੀ ਚੁਕਾ ਦਿੱਤਾ ਹੈ। ਕਿਵੇਂ? ਗੁਰਮਤੀ ਸਹਿਜ ਸੁਭਾਏ, ਗੁਰੂ ਦੀ ਮਤ ਨੂੰ ਧਾਰਨ ਕਰਕੇ ਅਤੇ ਨਾਲ ਸਹਿਜ ਸੁਭਾਅ ਵਾਲੀ ਅਵਸਥਾ ਨੂੰ ਪ੍ਰਾਪਤ ਕਰਕੇ। ਪਹਿਲਾਂ ਗੁਰਮਤ ਦੀ ਧਾਰਨਾ ਹੈ, ਅਤੇ ਗੁਰਮਤ ਦੀ ਧਾਰਨਾ ਤੋਂ ਬਾਅਦ ਜਿਹੜੀ ਆਤਮਕ ਅਡੋਲ ਅਵਸਥਾ ਹੈ ਜਾਂ ਸਹਿਜ ਸੁਭਾਅ, ਜਿਹੜੀ ਸ਼ਾਂਤ ਸੁਭਾਅ ਵਾਲੀ ਅਵਸਥਾ ਹੈ, ਉਹਨੂੰ ਪ੍ਰਾਪਤ ਕਰਕੇ ਉਹਨਾਂ ਨੇ ਮਾਇਆ ਦੇ ਮੋਹ ਨੂੰ ਵੀ ਚੁਕਾ ਦਿੱਤਾ ਹੈ।
ਬਿਨ ਸ਼ਬਦ ਹੈ ਜਗ ਦੁਖੀ ਆ ਫਿਰੈ, ਮਨਮੁਖਾਂ ਨੂੰ ਗਈ ਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਗੁਰੂ ਕੇ ਸ਼ਬਦ ਤੋਂ ਇਹ ਸੰਸਾਰ ਦੁਖੀਆ ਹੋਇਆ ਫਿਰ ਰਿਹਾ ਹੈ, ਕਿਉਂਕਿ ਜੇ ਤਾਂ ਗੁਰੂ ਸ਼ਬਦ ਦੀ ਓਟ ਲੈ ਲਵੇ, ਗੁਰੂ ਦੀ ਬਾਣੀ ਤੋਂ ਅਗਵਾਈ ਹਾਸਲ ਕਰ ਲਵੇ, ਫਿਰ ਤੇ ਸੁੱਖ ਪ੍ਰਾਪਤ ਕਰ ਸਕਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਨੂੰ ਇੱਕ ਚਾਨਣ ਲਿਖਿਆ, ਹਨੇਰੇ ਵਿੱਚ ਆਦਮੀ ਹਮੇਸ਼ਾ ਲਈ ਠੋਕਰਾਂ ਖਾਂਦਾ, ਦੁਖੀ ਰਹਿੰਦਾ, ਬਿਨ ਸ਼ਬਦ ਹੈ ਜਗ ਦੁਖੀਆ ਫਿਰੈ। ਬਿਨਾਂ ਸ਼ਬਦ ਦੇ ਚਾਨਣ ਤੋਂ ਸੰਸਾਰ ਹਨੇਰੇ ਵਿੱਚ ਦੁਖੀ ਹੋਇਆ ਭਟਕ ਰਿਹਾ ਹੈ, ਮਨਮੁੱਖਾਂ ਨੂੰ ਗਈ ਖਾਏ। ਇਸੇ ਲਈ ਹਜ਼ੂਰ ਕਹਿੰਦੇ ਜਿਹੜੀ ਮਾਇਆ ਰੂਪੀ ਸਪਨੀ ਹੈ, ਵੀ ਉਹ ਮਨਮੁੱਖਾਂ ਨੂੰ ਖਾ ਗਈ ਹੈ।
ਸ਼ਬਦੇ ਨਾਮ ਤੇ ਆਈ ਹੈ, ਸ਼ਬਦੇ ਸੱਚ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਸ਼ਬਦ ਦੁਆਰਾ ਹੀ ਨਾਮ ਨੂੰ ਤਿਆਈ ਦਾ ਹੈ, ਤੇ ਗੁਰੂ ਸ਼ਬਦ ਦੀ ਕਮਾਈ ਕਰਕੇ ਹੀ ਸੱਚ ਸਮਾਏ, ਸੱਚ ਸਰੂਪ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਈਦਾ ਹੈ।
ਮਾਇਆ ਭੂਲੇ ਸਿੱਧ ਫਿਰੈ, ਸਮਾਧ ਨ ਲਗੈ ਸੁਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸਿੱਧ ਲੋਕ ਨੇ, ਰਿਧੀਆਂ ਸਿੱਧੀਆਂ ਦੇ ਮਾਲਕ, ਉਹ ਵੀ ਮਾਇਆ ਦੇ ਵਿੱਚ ਹੀ ਭੁੱਲੇ ਫਿਰਦੇ ਨੇ, ਸਮਾਧ ਨਾ ਲੱਗੈ ਸੁਭਾਏ, ਵੀ ਜਿਹੜੀ ਉਹਨਾਂ ਦੀ ਸੁਭਾਵਕ ਸਮਾਧੀ ਹੈ ਉਹ ਨਹੀਂ ਲੱਗਦੀ। ਇਹਦਾ ਮਤਲਬ ਇਹ ਹੈ, ਜਿਹੜੇ ਬੜੇ ਬੜੇ ਸ਼ਕਤੀਆਂ ਵਾਲੇ ਲੋਕ ਨੇ, ਉਹ ਵੀ ਅੱਧ ਵਾਟੇ ਰੁਕੇ ਹੋਏ ਨੇ। ਇੱਕ ਤਾਂ ਮਾਇਆ ਉਹ ਹੈ ਜੋ ਸੰਸਾਰ ਦੇ ਵਿੱਚ ਵਰਤ ਰਹੀ ਹੈ, ਰਾਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਮਾਇਆ ਦੇ ਦੋ ਰੂਪ ਨੇ, ਇੱਕ ਜੜ, ਦੂਸਰਾ ਚੇਤਨ। ਇਹ ਜੜ ਚੇਤਨ ਰੂਪ ਦੇ ਵਿੱਚ ਮਾਇਆ ਸੰਸਾਰ ਦੇ ਵਿੱਚ ਵਰਤ ਰਹੀ ਹੈ, ਪਰ ਜਿਹੜੇ ਸਿੱਧ ਲੋਕ ਨੇ, ਰਿੱਧ ਸਿੱਧ ਸਾ ਮੋਹ ਹੈ ਨਾਮ ਨਾ ਵਸੈ ਮਨ ਆਏ, ਉਹ ਰਿੱਧੀਆਂ ਸਿੱਧੀਆਂ ਦੇ ਰੂਪ ਦੇ ਵਿੱਚ ਮਾਇਆ ਉਹਨਾਂ ਨੂੰ ਵਿਆਪਦੀ ਹੈ, ਕਿਉਂਕਿ ਰਿੱਧੀਆਂ ਸਿੱਧੀਆਂ ਵੀ ਇਹ ਮਾਇਆ ਦੇ ਮੋਹ ਨੂੰ ਹੀ ਪੈਦਾ ਕਰਦੀਆਂ ਨੇ। ਯਾਦ ਰੱਖੋ, ਜਿਸ ਮਨੁੱਖ ਦੇ ਕੋਲ ਰਿੱਧੀ ਸਿੱਧੀ ਮਾੜੀ ਮੋਟੀ ਆ ਜਾਂਦੀ ਹੈ, ਤਾਂ ਫਿਰ ਉਹ ਮਾਇਆ ਇਕੱਠੀ ਕਰਨ ਵਾਲੀ ਤੁਰ ਪੈਂਦੇ, ਜਾਦੂ ਟੂਣੇ ਟਾਮਣ ਕਰ ਕਰਕੇ, ਬੜੇ ਬੜੇ ਇਸ਼ਤਿਹਾਰ ਛਾਪ ਛਾਪ ਕੇ, ਅਤੇ ਫਿਰ ਉਹ ਕਹਿੰਦਾ ਮੇਰੇ ਕੋਲ ਆਓ, ਮੈਂ ਤੁਹਾਡਾ ਇੰਨੇ ਘੰਟਿਆਂ ਦੇ ਵਿੱਚ ਇਲਾਜ ਕਰ ਸਕਦਾ ਹਾਂ। ਇਹ ਰਿੱਧੀਆਂ ਸਿੱਧੀਆਂ ਵਾਲੇ ਲੋਕਾਂ ਦੀ ਗੱਲ ਹੈ, ਉਹ ਵੀ ਮਾਇਆ ਦੇ ਵਿੱਚ ਹੀ ਭੁੱਲੇ ਫਿਰਦੇ ਨੇ, ਮਾਇਆ ਭੁੱਲੇ ਸਿੱਧ ਫਿਰ ਹੈ। ਜਿਹੜੇ ਸਿੱਧ ਲੋਕ ਨੇ ਉਹ ਵੀ ਰਿੱਧੀਆਂ ਸਿੱਧੀਆਂ ਰੂਪ ਮਾਇਆ ਦੇ ਵਿੱਚ ਭੁੱਲੇ ਫਿਰਦੇ ਨੇ, ਸਮਾਧਨਾ ਲੱਗਿਆ ਸਵਾਏ ਜਿਹੜੀ ਉਹਨਾਂ ਦੀ ਆਤਮਕ ਅਡੋਲ ਅਵਸਥਾ ਦੀ ਸਮਾਧੀ ਉਹ ਨਹੀਂ ਲੱਗ ਸਕਦੀ। ਕਿਉਂ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਹੈ, ਬਿਨ ਨਾਵੈ ਪਹਿਨਣ ਖਾਣ ਸਭ ਬਾਦ ਹੈ, ਤੈਗ ਸਿੱਧੀ ਤੈਗ ਕਰਾਮਾਤ। ਨਾਮ ਤੋਂ ਬਿਨਾਂ ਸਾਡੇ ਖਾਣ ਪੀਣ ਪਹਿਨਣ ਨੂੰ ਵੀ ਤਰਕਾਰ ਹੈ, ਕਿਉਂਕਿ ਇਹ ਵੀ ਸਭ ਮਾਇਆ ਨਾਲ ਸੰਬੰਧਿਤ ਚੀਜ਼ਾਂ ਨੇ, ਚਾਹੇ ਖਾਣ ਵਾਲੀਆਂ ਨੇ ਚਾਹੇ ਪਹਿਨਣ ਵਾਲੀਆਂ ਨੇ। ਅਤੇ ਦੂਸਰੇ ਪਾਸੇ ਤੈਗ ਸਿੱਧੀ ਤੈਗ ਕਰਾਮਾਤ, ਜਿਹੜੀਆਂ ਰਿੱਧੀਆਂ ਸਿੱਧੀਆਂ ਅਤੇ ਕਰਾਂ ਮਾਤਾ ਨੇ, ਇਹ ਵੀ ਇੱਕ ਮਾਇਆ ਦਾ ਹੀ ਰੂਪ ਨੇ, ਮਾਇਆ ਪੂਲੇ ਸਿੱਧ ਫਿਰੈ। ਇਹਨਾਂ ਨੂੰ ਵੀ ਸਤਿਗੁਰੂ ਕਹਿੰਦੇ ਤਰਕਾਰ ਹੈ। ਜਿਹੜੇ ਆਮ ਸੰਸਾਰੀ ਲੋਕ ਨੇ, ਜੜ ਚੇਤਨ ਮਾਇਆ ਦੇ ਵਿੱਚ ਖਚਿਤ ਹੋ ਕੇ ਵਾਹਿਗੁਰੂ ਨੂੰ ਭੁੱਲ ਜਾਂਦੇ ਨੇ, ਅਤੇ ਜਿਹੜੇ ਕੋਈ ਧਾਰਮਿਕ ਆਪਣੇ ਆਪ ਨੂੰ ਸਮਝਦੇ ਨੇ ਅਤੇ ਰੂਹਾਨੀਆਂ ਦੇ ਰਹਿਬਰ ਸਮਝਦੇ ਨੇ, ਉਹ ਰਿੱਧੀਆਂ ਸਿੱਧੀਆਂ ਦੇ ਵਿੱਚ ਫਸ ਜਾਂਦੇ ਨੇ। ਕਬੀਰ, ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ ਬੀਚੈ ਅਟਕਿਓ ਚੀਤ। ਇਹ ਮਾਇਆ ਭੁੱਲੇ ਸਿੱਧ ਫਿਰਿਆਂ ਦੀ ਵਿਆਖਿਆ ਹੈ। ਜਿਹੜੇ ਸਿੱਧ ਸ਼ਕਤੀਆਂ ਵਾਲੇ ਲੋਕ ਵੀ ਹਨ, ਰਿੱਧੀਆਂ ਸਿੱਧੀਆਂ ਵਾਲੇ ਵੀ ਸਾਧੂ ਮਹਾਤਮਾ ਲੋਕ ਨੇ, ਉਹ ਵੀ ਮਾਇਆ ਦੇ ਵਿੱਚ ਹੀ ਭੁੱਲੇ ਫਿਰਦੇ ਨੇ, ਉਹਨਾਂ ਦੀ ਵੀ ਸਮਾਧੀ ਨਹੀਂ ਲੱਗਦੀ, ਉਹ ਵੀ ਮਾਇਆ ਦੇ ਹੀ ਸੁਪਨੇ ਲੈਂਦੇ ਰਹਿੰਦੇ ਹਨ।
ਇਹਨੇ ਲੋ ਵਿਆਪਤ ਹੈ ਅਧਿਕ ਰਹੀ ਲਪਟਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜੀ ਮਾਇਆ ਹੈ ਤਿੰਨੇ ਹੀ ਲੋਕਾਂ ਦੇ ਵਿੱਚ ਵਿਆਪਤ ਹੈ, ਦਾ ਅਰਥ ਹੈ ਇਹ ਚਿੰਬੜੀ ਹੋਈ ਹੈ, ਤਿੰਨੇ ਲੋਕਾਂ ਦੇ ਵਿੱਚ ਹੀ ਇਹ ਖਚਤ ਹੋਈ ਹੋਈ ਹੈ। ਅਧਿਕ ਰਹੀ ਲਪਟਾਏ, ਪਰ ਹਜ਼ੂਰ ਕਹਿੰਦੇ ਨੇ ਜਿਹੜਾ ਇਹਦੇ ਨਾਲ ਜ਼ਿਆਦਾ ਪ੍ਰੇਮ ਕਰਦਾ ਹੈ ਉਹਨੂੰ ਜ਼ਿਆਦਾ ਚਿੰਬੜਦੀ ਹੈ, ਉਹਦੇ ਨਾਲ ਤਾਂ ਲਿਪਟੀ ਜਾਂਦੀ ਹੈ, ਜਿਵੇਂ ਕੋਈ ਕੰਡਿਆਂ ਵਾਲੀ ਬੇਰੀ ਦਾ ਛਾਪਾ, ਇਸ ਤਰ੍ਹਾਂ ਮਾਇਆ ਉਸਦੇ ਨਾਲ ਚਿੰਬੜ ਜਾਂਦੀ ਹੈ।
ਬਿਨ ਗੁਰਮੁਕਤ ਨਾ ਪਾਈ ਹੈ ਨਾ ਦੁਬਿਧਾ ਮਾਇਆ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਿਨਾਂ ਗੁਰੂ ਦੀ ਕਿਰਪਾ ਤੋਂ ਤੇ ਨਾ ਹੀ ਦੁਬਦਾ ਜਾਂਦੀ ਹੈ ਤੇ ਨਾ ਹੀ ਮਾਇਆ ਜਾਂਦੀ ਹੈ ਤੇ ਨਾ ਹੀ ਬਿਨਾਂ ਗੁਰੂ ਤੋਂ ਕਦੇ ਮੁਕਤੀ ਪ੍ਰਾਪਤ ਹੋ ਸਕਦੀ ਹੈ। ਮੁਕਤੀ ਦਾ ਮਤਲਬ ਹੀ ਇਹ ਹੈ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਪ੍ਰਾਪਤ ਕਰ ਲੈਣਾ। ਹੁਣ ਜਦੋਂ ਮਾਇਆ ਦੇ ਮੋਹ ਦੇ ਵਿੱਚ ਹੀ ਕੋਈ ਫਸਿਆ ਹੋਇਆ ਹੈ ਤੇ ਫਿਰ ਦੱਸੋ ਉਹਦੀ ਮੁਕਤੀ ਕਿਵੇਂ ਹੋਵੇਗੀ? ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਪਏ ਬਿਨਾਂ ਗੁਰੂ ਤੋਂ ਮੁਕਤੀ ਵੀ ਨਹੀਂ ਪ੍ਰਾਪਤ ਹੋ ਸਕਦੀ ਤੇ ਨਾ ਹੀ ਗੁਰੂ ਤੋਂ ਬਿਨਾਂ ਦੁਬਦਾ ਤੇ ਮਾਇਆ ਜਾਂਦੀ ਹੈ।
ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਪ੍ਰਸ਼ਨ ਰੂਪ ਦੇ ਵਿੱਚ ਵਾਕ ਉਚਾਰਨ ਕਰਦੇ ਹਨ ਵੀ ਮਾਇਆ ਕਿਸ ਨੂੰ ਆਖੀਦਾ ਹੈ, ਕਿਆ ਮਾਇਆ ਕਰਮ ਕਮਾਏ ਤੇ ਮਾਇਆ ਕੰਮ ਕੀ ਕਰਦੀ ਹੈ, ਇਹਦੇ ਬਾਰੇ ਸਾਨੂੰ ਸਮਝਾਇਆ ਜਾਵੇ।
ਦੁੱਖ ਸੁਖ ਇਹ ਜਿਓ ਬਧ ਹੈ ਹਉ ਮੈਂ ਕਰਮ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਗਲੀ ਪੰਕਤੀ ਵਿੱਚ ਜਿਸ ਦਾ ਜਵਾਬ ਦਿੱਤਾ ਹੈ ਵੀ ਹਉਮੈ ਦੇ ਵਿੱਚ ਆਦਮੀ ਜੋ ਵੀ ਕੰਮ ਕਰਦਾ ਹੈ ਉਹ ਸਾਰੇ ਮਾਇਆ ਦੇ ਨਾਲ ਹੀ ਸੰਬੰਧਿਤ ਨੇ, ਜਿਨ੍ਹਾਂ ਦੇ ਕਾਰਨ ਦੁੱਖ ਸੁੱਖ ਇਹੋ ਜਿਹੀਓ ਵੱਧ ਹੈ। ਇਹ ਜਿਹੜਾ ਜੀਵ ਹੈ ਦੁੱਖ ਅਤੇ ਸੁੱਖ ਦੇ ਨਾਲ ਵੱਜ ਜਾਂਦਾ ਹੈ। ਅਸੀਂ ਹਉਮੈ ਦੇ ਵਿੱਚ, ਮੈਂ ਅਤੇ ਮੇਰੀ ਦੇ ਵਿੱਚ ਜੋ ਵੀ ਕੰਮ ਕਰਦੇ ਹਾਂ ਇਹ ਸਭ ਮਾਇਆ ਨਾਲ ਸੰਬੰਧਿਤ ਨੇ। ਔਰ ਇਹ ਜਿਹੜੀ ਮਾਇਆ ਹੈ, ਮਾਇਆ ਵਿਆਪਕ ਬਹੁ ਪ੍ਰਕਾਰੀ, ਇਹ ਤਿੰਨ ਗੁਣ ਤਿੰਨ ਰੂਪਾਂ ਦੇ ਵਿੱਚ ਮਾਇਆ ਵਰਤ ਰਹੀ ਹੈ। ਰਾਜਗੁਣ, ਤਮਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਗੀਤਾ ਵਿੱਚ ਵੀ ਕ੍ਰਿਸ਼ਨ ਜੀ ਨੇ ਲਿਖਿਆ ਸੀ ਅਜਾ ਮੇਕ ਲੋਹਤ ਸਫਟ ਕ੍ਰਿਸ਼ਨ। ਇਹ ਜਿਹੜੀ ਮਾਇਆ ਇੱਕ ਐਸੀ ਸ਼ਕਤੀ ਹੈ, ਇਹਦੇ ਤਿੰਨ ਰੂਪ ਨੇ, ਲੋਹਤ ਸਫਟਕ ਕ੍ਰਿਸ਼ਨ। ਇੱਕ ਲੋਹਤ ਲਾਲ ਰੰਗ ਹੈ ਇਸਦਾ, ਅਤੇ ਇੱਕ ਸਫਟਕ ਸਫੈਦ ਰੰਗ ਹੈ, ਅਤੇ ਕ੍ਰਿਸ਼ਨ ਕਾਲਾ ਰੰਗ ਹੈ। ਇਹ ਤਿੰਨ ਰੰਗਾਂ ਦੇ ਵਿੱਚ ਮਾਇਆ ਵਿਆਪ ਰਹੀ ਹੈ। ਔਰ ਇਸ ਤੋਂ ਮੁਰਾਦ ਹੈ, ਲੋਹਤ ਤੋਂ ਮੁਰਾਦ ਹੈ ਰਜੋਗੁਣ ਦੀ, ਰਜੋਗੁਣ ਦਾ ਰੰਗ ਲਾਲ ਹੈ, ਅਤੇ ਸਫਟਕ ਤੋਂ ਮੁਰਾਦ ਹੈ ਸਤੋਗੁਣ ਦੀ, ਸਤੋਗੁਣ ਦਾ ਰੰਗ ਚਿੱਟਾ ਹੈ, ਵਾਈਟ ਹੈ, ਅਤੇ ਕ੍ਰਿਸ਼ਨਾ ਦਾ ਅਰਥ ਹੈ ਕਾਲਾ, ਤਮੋਗੁਣ ਦਾ ਰੰਗ ਕਾਲਾ ਮੰਨਿਆ। ਇਹ ਤਿੰਨ ਰੂਪਾਂ ਦੇ ਵਿੱਚ ਮਾਇਆ ਵਿਆਪ ਰਹੀ ਹੈ। ਹਜ਼ੂਰ ਕਹਿੰਦੇ ਨੇ ਅਸੀਂ ਜੋ ਮੈਂ ਅਤੇ ਮੇਰੀ ਵਿੱਚ ਕੰਮ ਕਰਦੇ ਹਾਂ, ਜਿਨ੍ਹਾਂ ਦੇ ਕਾਰਨ ਇਹ ਜੀਵ ਦੁੱਖ ਸੁੱਖ ਦੇ ਨਾਲ ਬੰਨਿਆ ਜਾਂਦਾ ਹੈ, ਇਹ ਸਭ ਮਾਇਆ ਦਾ ਹੀ ਰੂਪ ਹਨ।
ਬਿਨ ਸ਼ਬਦ ਹੈ ਪਰਮ ਨਾ ਚੁਕਈ ਨਾ ਵਿੱਚੋਂ ਹਾਂ ਮੈਂ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਿਨਾਂ ਗੁਰੂ ਸ਼ਬਦ ਦੀ ਕਮਾਈ ਤੋਂ ਭਰਮ ਨਹੀਂ ਚੁੱਕਿਆ ਜਾ ਸਕਦਾ ਅਤੇ ਨਾ ਹੀ ਵਿੱਚੋਂ ਹਉਮੈ ਜਾ ਸਕਦੀ ਹੈ, ਕਿਉਂਕਿ ਹਉਮੈ ਦੀਰਘ ਰੋਗ ਹੈ। ਇਹਦਾ ਦਾਰੂ ਸ਼ਬਦ ਹੀ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ।